गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। भगत सिरमौर श्री कबीर जी का यह महावाक है। दार्शनिक लोग भगत जगत दे ऐसा कहते ने, सारे भगतां दे कबीर नमक ने, जैसे दाल बनाई जाए सब्जियां बनाइया जान नमक ना हो। कई तरह दियां दालां बनियां, कई तरह दियां सब्जियां बनियां, नमक नहीं है। कहिंदे ने बाकी जिहड़े भगत ने कोई दालां दी तरह ने, सब्जियां दी तरह ने, वख वख सब्जियां वख वख दालां, पर इन्हां सारियां दे च कबीर नमक ने। ते नमक नूं निहंग सिंह सर्व रस कहिंदे ने। सर्वरस जो सारिया दालां नूं रसदायक बना देंदा है, जो सारिया सब्जियां नूं रसदायक बना देंदा है, तो कहिंदे ने कबीर ते नमक ने सारे भगतां दे च। कबीर दी अपनी दुनिया है, कबीर दा अपना कहण दा ढंग है, कबीर दा अपना समझाण दा ढंग है। देश दे जद गुलामी का दौर चलिया, गरीब तबके ने और दूसरा वो तबका जिन्हों उच्च जाति वालिया ने शूद्र कह रखिया, इन्होंने इस्लाम कबूल कर लिया। इन्हों कबीर के माता पिता भी सन। कबीर नाम अरबी का है, ये अर्थ ने बुजुर्ग वड्डा। कबीर शब्द परमात्मा वास्ते भी वरत्या जाता है अरब देशों च, गुरु नानक देव जी ने भी वरत्या। यक अर्ज गुप्तम पेश तो दरगोश कुन करतार, हक्का कबीर करीम तू बेऐब परवरदिगार। परमात्मा दे विशेषण गुरु नानक इंज बयान कर दें, हक्का हक भाव तू सच है, कबीर तू बुजुर्ग है वड्डा है, करीम तू बख्शिंद है और अगुणा तो रहत है, पापा तो रहत है, बेऐब परवरदिगार। तो कबीर नाम दे जैसे अर्थ ने वड्डा, बुजुर्ग, वाकई भगतां दे चों कबीर बुजुर्ग ही ने, भगतां दे चों कबीर वड्डे भगत ने। अज दा ए महावाक इस महान भगत है। इस देच जिस नुक्ते उन्होंने छोया ते बयान किया है, वो है धन। थोड़ा जिहा इसका खुलासा सरवण करना, मनुख का मन जिसनों समझ जाता है ते समझ के प्रभावित हो जाता है, फिर मन उसकी मंग करता है। मन जिसकी मंग करता है, हिरदा उसनु बार बार याद करता है, और जिसनु हिरदा बार बार याद करता है, ये शरीर उसकी प्राप्ति लई यतनशील हो जाता है, उद्यम करता है, संघर्ष करता है। इस तरह श्रृंखला जुड़ी हुई, इस तरह कड़ी जुड़ी हुई है। मैं फिर बयान करन लगा, मनुख दा मन जिस वस्तु नूं जिस हस्ती नूं महान समझ के प्रभावित हो जाता है, मन उसकी मंग कर लग पैंदा है, ये मेरे कोल होवे, ये मेरे कोल होनी चाहिए। मनुखी मन जिस वस्तु तो जिस हस्ती तो प्रभावित हो जाए, मन उसकी मंग कर लग पैंदा है। फिर हिरदा बार बार उसनु याद कर लग पैंदा है। भुलदा ही है कि जब हिरदा बार बार याद कर लग पैंदा है, यह शरीर उदी प्राप्ति लई उद्यम कर लग पैंदा है, संघर्ष करता है, यतनशील होता है। जिस तो मन प्रभावित नहीं ते जिसनु मन महान नहीं मनता, मन उसकी मंग भी नहीं करता, मन उसकी मंग भी नहीं करता। मन जिसकी मंग नहीं करता, हिरदा उसनु याद भी नहीं करता, और हिरदा जिसनु याद नहीं करता, यह शरीर उदी प्राप्ति लई उद्यम भी नहीं करता, संघर्ष भी नहीं करता, मेहनत भी नहीं करता। ये इस तरह लड़ी जुड़ी हुई है, ये इस तरह श्रृंखला जुड़ी हुई है। किसी सियाने सत्संगी हो, इसनु गहराई नाल लेना। मनुखी दुनिया च, बैरूनी दुनिया च धन की इतनी महानता है क्योंकि मन ने महान मन लिया, और जब मन ने महान मन लिया तो मन प्रभावित है। जब मन प्रभावित है तो मन बार बार मंग करता है, हिरदा बार बार याद करता है, ये शरीर उदी प्राप्ति लई उद्यम करता है, मेहनत करता है, संघर्ष करता है, यतन करता है। जिस तो मन प्रभावित नहीं ते जिसनु मन महान नहीं मनता, फिर मन उसकी मंग भी नहीं करता। जिसकी मन मंग नहीं करता, हिरदा उसनु याद भी नहीं करता, कि जिसनु हिरदा याद नहीं करता, इस शरीर उदी प्राप्ति लई उद्यम भी नहीं करता, मेहनत भी नहीं करता, यतन भी नहीं करता, संघर्ष भी नहीं करता। बार बार किया जाता है परमात्मा नु याद करो याद करो, तां भी वो याद नहीं आता, भूल जाता है। किधरे भी प्रचार नहीं, धन नु याद करो धन नु याद करो, धन याद उसे याद आता है। कोई किताब नहीं लिखी गई इस देते, कोई दार्शनिक फिलासफर लेक्चर नहीं करता इसते, धन नु याद करो धन नु याद करो धन नु याद करो। क्यों? धन तो मन प्रभावित है, धन नु मन ने महान मने है, धन ते मनुख दी यादां च है, और इस शरीर उदी प्राप्ति लई संघर्ष करता है, उद्यम करता है। किधरे भी नहीं आख्या जांदा धन नु याद करो धन नु याद करो धन नु याद करो। हर मंदिर मस्जिद गुरुद्वारे च आख्या जांदा है गुरु नु याद करो, प्रभु नु याद करो, खुदा नु याद करो। धुआंधार लेक्चर ने, धुआंधार कथा कहानियां ने, बड़ा फिलसफा घोटाया जांदा है, और आम बंदियां ने सिर्फ मेहनत नहीं की थी इस ढंग की, अवतारी पुरुषा ने मेहनत की थी है, भगतां ने मेहनत की थी है। प्रभु नु याद करो, खुदा नु याद करो, गुरु नु याद करो। लेकिन हजारा किधरे बैठे वन सत्संग दे सत्संगी, ਕੋਈ ਇੱਕ ਦੋ ਬੰਦਿਆਂ ਨੂੰ ਛੱਡ ਕੇ ਗੁਰੂ ਕਿਸੇ ਦੀ ਯਾਦ ਵਿੱਚ ਨਹੀਂ ਆਉਂਦਾ, ਪਰਮਾਤਮਾ ਕਿਸੇ ਦੀ ਯਾਦ ਵਿੱਚ ਨਹੀਂ ਆਉਂਦਾ। ਉਹਦੀ ਯਾਦ ਸਮਾਧੀ ਲੀਨ ਕਰ ਦਿੰਦੀ ਹੈ, ਉਸਦੀ ਯਾਦ ਮਹਾਂ ਆਨੰਦ ਬਣਾ ਦਿੰਦੀ ਹੈ, ਉਸਦੀ ਯਾਦ ਮਹਾਂ ਰਸ ਬਣਾ ਦਿੰਦੀ ਹੈ, ਉਸਦੀ ਯਾਦ ਮਹਾਂ ਰੋਸ਼ਨੀ ਹੈ, ਮਹਾਂ ਚਾਨਣ ਹੈ। ਇਹ ਮਹਾਂਚਾਨਣ, ਇਹ ਮਹਾਂਰਸ, ਇਹ ਮਹਾਂਆਨੰਦ, ਇਹ ਮਹਾਂਖੇੜਾ, ਇਹ ਮਹਾਨ ਸਰੂਰ ਕਦੀ ਕਦਾਈ ਕਿਸੇ ਕੋਲ ਦੇਖਣ ਨੂੰ ਮਿਲਦਾ? ਕਦੀ ਕਦਾਈ? ਹੁਣ ਇੱਕ ਦਫ਼ਾ ਮੈਂ ਇਹ ਤਰਤੀਬ ਫਿਰ ਬਿਆਨ ਕਰਦਾ ਤਾਂ ਕਿ ਇਹ ਨੁਕਤਾ ਤੁਹਾਨੂੰ ਹਮੇਸ਼ਾ ਲਈ ਯਾਦ ਰਹੇ, ਹਮੇਸ਼ਾ ਲਈ। ਮਨ ਜਿਸ ਤੋਂ ਪ੍ਰਭਾਵਿਤ ਹੁੰਦਾ ਹੈ ਮਹਾਨ ਜਾਣ ਕੇ, ਬਈ ਇਹ ਮਹਾਨ ਹੈ, ਖਾਸ ਹੈ, ਇਹ ਵਸਤੂ ਖਾਸ ਹੈ, ਇਹ ਹਸਤੀ ਖਾਸ ਹੈ, ਮਨ ਜਿਸ ਤੋਂ ਮਹਾਨ ਮੰਨ ਲੈਂਦਾ, ਜਿਸ ਨੂੰ ਮਨ ਉਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਔਰ ਮਨ ਜਿਸ ਤੋਂ ਪ੍ਰਭਾਵਿਤ ਹੋ ਜਾਂਦਾ ਹੈ, ਮਨ ਉਸਦੀ ਮੰਗ ਕਰਦਾ ਹੈ ਮੇਰੇ ਕੋਲ ਹੋਵੇ, ਮੈਨੂੰ ਚਾਹੀਦਾ ਹੈ, ਇਹ ਮੇਰੇ ਕੋਲ ਹੋਣਾ ਚਾਹੀਦਾ ਹੈ, ਮੈਂ ਇਸ ਨਾਲ ਸੰਬੰਧਿਤ ਹੋਣਾ ਹੈ। ਮਨ ਬਾਰ ਬਾਰ ਉਸਦੀ ਮੰਗ ਕਰਦਾ ਹੈ। ਜਦ ਮਨ ਮੰਗ ਕਰਨ ਲੱਗ ਪੈਂਦਾ ਹੈ ਤਾਂ ਹਿਰਦਾ ਬਾਰ ਬਾਰ ਯਾਦ ਕਰਨ ਲੱਗ ਪੈਂਦਾ, ਬਾਰ ਬਾਰ ਚਿੰਤਨ ਕਰਨ ਲੱਗ ਪੈਂਦਾ, ਯਾਦ ਕਰਨ ਲੱਗ ਪੈਂਦਾ। ਅਤੇ ਜਦ ਹਿਰਦਾ ਬਾਰ ਬਾਰ ਯਾਦ ਕਰਦਾ ਇਹ ਸਰੀਰ ਭਾਵੇਂ ਬਿਰਦ ਹੋਵੇ, ਇਹ ਸਰੀਰ ਭਾਵੇਂ ਰੋਗੀ ਹੋਵੇ, ਇਹ ਸਰੀਰ ਭਾਵੇਂ ਕਮਜ਼ੋਰ ਹੋਵੇ, ਉਹਦੀ ਪ੍ਰਾਪਤੀ ਲਈ ਉੱਦਮ ਕਰਦਾ, ਸੰਘਰਸ਼ ਕਰਦਾ, ਮਿਹਨਤ ਕਰਦਾ। ਉਮੀਦ ਹੈ ਜ਼ਹਿਨ ਵਿੱਚ ਗੱਲ ਬੈਠ ਗਈ। ਮਨੁੱਖ ਦਾ ਮਨ ਜਿਤਨਾ ਧਨ ਤੋਂ ਪ੍ਰਭਾਵਿਤ ਹੈ ਇਤਨਾ ਹੋਰ ਕਿਸੇ ਤੋਂ ਨਹੀਂ, ਬਾਕੀ ਵੀ ਚੀਜ਼ਾਂ ਪ੍ਰਭਾਵਿਤ ਕਰਦੀਆਂ। ਸਤਿਗੁਰਾਂ ਨੇ ਜ਼ਿਕਰ ਕੀਤਾ, ਗੁਰੂ ਅਰਜਨ ਦੇਵ ਜੀ ਨੇ, ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਲੇਕਿਨ ਧਨ ਸਿਰਮੌਰ ਹੈ। ਧਨ ਦੀ ਖਾਤਰ ਮਨੁੱਖ ਸਾਰੀ ਰਾਤ ਜਾਗ ਸਕਦਾ ਹੈ, ਧਰਮ ਦੀ ਖਾਤਰ ਅੰਮ੍ਰਿਤ ਵੇਲੇ ਇੱਕ ਘੰਟੇ ਲਈ ਵੀ ਨਹੀਂ ਉੱਠ ਸਕਦਾ। ਧਨ ਦੀ ਖਾਤਰ ਮਨੁੱਖ ਸਾਰਾ ਦਿਨ ਭੱਜ ਦੌੜ ਕਰ ਸਕਦਾ ਹੈ, ਪ੍ਰਭੂ ਦੀ ਖਾਤਰ ਮਨੁੱਖ ਸਮੇਂ ਦਾ ਦਸਵੰਧ ਵੀ ਨਹੀਂ ਕੱਢ ਸਕਦਾ। ਭਾਵੇਂ ਰੋਗੀ ਹੈ ਸਰੀਰ, ਭਾਵੇਂ ਬਿਰਧ ਹੈ ਸਰੀਰ, ਭਾਵੇਂ ਕਮਜ਼ੋਰ ਹੈ ਸਰੀਰ, ਧਨ ਦੀ ਖਾਤਰ ਸੰਘਰਸ਼ ਕਰਦਾ ਹੈ, ਭਾਵੇਂ ਰਿਸ਼ਟ ਪੁਸ਼ਟ ਵੀ ਹੋਵੇ ਜੇ ਤੰਦਰੁਸਤ ਵੀ ਹੋਵੇ, ਪਰਮਾਤਮਾ ਦੀ ਖਾਤਰ ਉੱਦਮ ਨਹੀਂ ਕਰਦਾ, ਇਹ ਮਿਹਨਤ ਨਹੀਂ ਕਰਦਾ, ਇਹ ਸੰਘਰਸ਼ ਨਹੀਂ ਕਰਦਾ। ਸਤਿਗੁਰ ਕਹਿੰਦੇ ਵੀ ਨੇ, ਸਾਰੋ ਦਿਨਸ ਮਜ਼ੂਰੀ ਕਰੇ ਧਨ ਦੀ ਖਾਤਰ, ਹਰ ਸਿਮਰਨ ਕੀ ਵੇਲਾ ਬਜਰ ਸਿਰ ਭਰੇ। ਧਨ ਕਮਾਉਣ ਦਾ ਜੈਸੇ ਸਮਾਂ ਆਇਆ, ਸਾਰਾ ਦਿਨ ਬਜ ਦੌੜ। ਮੈਂ ਐਸੇ ਮਨੁੱਖ ਦੇਖੇ ਨੇ ਵਿਦੇਸ਼ਾਂ 'ਚ, ਦੋ ਦੋ ਡਿਊਟੀਆਂ ਕਰਦੇ, ਯਾਨੀ 16 ਘੰਟੇ ਕੰਮ ਕਰਦੇ, 3 ਸ਼ਿਫਟਾਂ 'ਚ ਕੰਮ ਚੱਲਦਾ, ਦੋ ਦੋ ਸ਼ਿਫਟਾਂ 'ਚ ਕੰਮ ਕਰਦੇ, 16 ਘੰਟੇ ਧਨ ਦੀ ਖਾਤਰ ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਸੰਘਰਸ਼ ਕਰਦੇ ਨੇ, 1 ਘੰਟਾ ਵੀ ਗੁਰੂ ਵਾਸਤੇ ਨਹੀਂ ਕੱਢਦੇ, ਨਹੀਂ ਕੱਢਦੇ। 16 ਘੰਟੇ ਧਨ ਵਾਸਤੇ ਕੱਢ ਸਕਦੇ ਹਾਂ, सिर्फ एक घंटा भी परमात्मा वास्ते नहीं है। इस तो स्पष्ट होता पै ईश्वर मनुख की दुनिया च कुछ भी नहीं है, कुछ भी नहीं है। धन सब कुछ है, इस वास्ते धन की खातर ईमान छोड़िया जा सकता है, धन की खातर धर्म छोड़िया जा सकता है, धम की खातर सिखी छोड़ी जा सकती है, धन की खातर गुरमर्यादा छोड़ी जा सकती है, धन की खातर गुरु की देन नु ठुकराया जा सकता है। ऐसा है, देख सकते हैं। गुरु महान है, प्रभु महान है, ऐसा मन प्रभावित नहीं है, ऐसा मन ने समझिया भी नहीं है, ऐसा मन ने जानिया भी नहीं है। तो मैं पहले दिन अर्ज की सी कीमत समझ नाल बनती है, उंज नहीं। एक घास दे तिनके दी भी गऊ दे सामने कीमत है, पर सोने की कीमत नहीं है। पशु के सामने सोना कुछ भी नहीं है, क्योंकि समझ नहीं है। धन की खातर मनुख अपनी जान भी गवा सकता है, सारी सारी रात जाग सकता है, सारा सारा दिन बाज दौड़ कर सकता है, धर्म की खातर नहीं। हुण एक दफा मैं फिर इस लड़ी नूं बयान करन लगा। जिसनू मन महान मन लेंदा है, समझ लेंदा है, महान है, मन प्रभावित हो जाता है, प्रभावित हो जाता है। और जिस तो मन प्रभावित हो जाता है, हिरदा ये मन उसकी मंग करता है, मैनू चाहिए कि मेरे कोल होवे, मैं इस नाल संबंधित होना, ये तो मैनू चाहिए। मन बार बार उसकी मंग कर लग पैंदा, और मन जिसकी बार बार मंग करता है, हिरदा बार बार उसनों याद करता है, और जब हिरदा बार बार उसनों याद करता है, यह शरीर उसकी प्राप्ति लई संघर्ष करता है, मेहनत करता है, उद्यम करता है, भज दौड़ करता है। संसार दिस बड़ी भज दौड़ है, परमात्मा लई नहीं, पदार्थां लई। संसार दिस बड़ी भज दौड़ है, धर्म लई कतई नहीं, धन लई। जितने चिर तक मनुख दी दुनिया विच धर्म नंबर दो है ते धन नंबर वन है, उतनी चिर तक मनुख धार्मिक नहीं हो सकता, हो ही नहीं सकता। चाहे रोज पाठ करता है, चाहे रोज पूजा करता है, चाहे रोज नमाज पढ़ता है, चाहे रोज कथा कहानियां सुनता है, जितनी चिर तक धन नंबर वन है ते धर्म नंबर टू है, मनुख धार्मिक नहीं हो सकता, हो ही नहीं सकता। क्योंकि धन नंबर वन है, तो जिथे कोई धन का मसला होवेगा, यह धर्म छोड़ देगा, ये धर्म नूं परे सुट्टेगा, ये धर्म नूं गवावेगा। एक सच्चाई है, एक हकीकत है, मैं ऐसा देखे है। जगत विच मनुख बहुती मनुखता धर्म के प्रभाव हेठ जी रही होवे, ऐसा नहीं है। मनुखता जी रही है धन के प्रभाव, और जे मंदिर मस्जिद गुरुद्वारों च भी बहुत सारे आते ने कामना ते धन दी, कामना ते धन दी। धन नंबर वन है, यदि इस खातर सब कुछ किया जा सकता है, वल छल कपड़ ठगी बेईमानी झूठ फरेब सब कुछ किया जा सकता है। झूठ फरेब नाल धन मिल सकता है, ठगिया नाल भी मिल सकता है। धर्म झूठ नाल नहीं मिलता, ठगी नाल नहीं मिलता, फरेब नाल नहीं मिलता, चलाकियां नाल नहीं मिलता। उदी प्राप्ति का ढंग होर है, ये भी मैं अर्ज करा। उदे यतन उसके उद्यम होर ने। एक ठग बंदा चोटी का धनवान तो हो सकता है, एक ठग बंदा चोटी का धार्मिक नहीं हो सकता, धार्मिक ही नहीं हो सकता, धर्म के मार्ग से एक कदम भी गति नहीं कर सकता। ये भी मैं अर्ज कर दिया। धार्मिक मनुख ते धनवान हो सकता है, चोटी का धनवान धार्मिक नहीं हो सकता, नहीं हो सकता। तुसी आखोगे मैं पहले बयान पिया करदा, नहीं। एक महान धार्मिक मनुख ते धनवान हो सकता है, जनक है सी, हरिश्चंद्र है सी, महाराजा रणजीत सिंह। एक चोटी का धार्मिक मनुख ते धनवान हो सकता है, एक चोटी का धनवान मनुख धार्मिक नहीं हो सकता। तुसी आखोगे ये गल ते पले ना पई, एक ही गल होई। जिहदी दृष्टि विच धन नंबर वन है, धन नंबर वन है, ये मनुख धार्मिक नहीं हो सकता, हां धनवान हो सकता है। और जिहदी दृष्टि विच परमात्मा धर्म ही नंबर वन है, धर्म की साधना करदिया करदिया हो सकता है चोटी का धनवान भी हो जाए, वरना होंदे घट ने। ये भी महस करते हैं। ए भगत जितने बैठे ने एक दो नू छड़ के निर्धन ही ने। कबीर ते कहंदे ना, हम निर्धन जो एव धन पायो, मरते फूट गमाने। ये भी महस करते हैं। बहुता धन सिर्फ दो तीन फीसदी बंदियां नू छड़ के ठगी तो बिना नहीं इकट्ठा कर सकते। पापा बाजों होवे ना ही होंदी है, नहीं होंदी। मोया साथ ना जाही, बिना ठगी तो नहीं मिल, बिना बेईमानी तो नहीं। ये बेईमानी चाहे मनुखा नाल करिए, चाहे वक्त दी हकूमत नाल करिए, गवर्नमेंट नाल करिए, किसे नाल भी करिए, बिना ठगी तो नहीं मिलता, बिना पापा तो नहीं। पापा बाजों होवे ना, एक पापी मनुख चोटी का धनवान ते हो सकता है। कहण दे संकोच भी ना करिए, चोटी दे धनवान 90% ते पापी होंदे ही ने। गुस्ताखी माफी मैं पहले मंग लवां, बिना छल कपट तो नहीं होंदा, बिना बेईमानी तो नहीं होंदी। ये भी मैं अर्ज कर दिया। लेकिन धर्म छल कपट नाल नहीं मिलता, चलाकियां नाल नहीं मिलता। बहुतियां लंबियां चौड़ियां सियाणपां नाल भी नहीं मिलता। सह सियाणपां लख होवे तां इक ना चले, पर सियाणपा नाल चलाकियां नाल प्रभता मिल सकती है, धन मिल सकता है। ठगी नाल बेईमानी नाल धन मिल सकता है। ते ठग किसे नू हो ही सकता है जो चलाक होवे ते सियाणा होवे। मूर्ख बंदा ते किसे नू ठग नहीं सकता, बोला मनुख ते नहीं ठग सकता। दूजे नू ठगण वास्ते बड़ी सियाणप चाहिए, चतराई चाहिए, चलाकी चाहिए। इतनी चलाकी चाहिदी है कि अगले का भरोसा बढ़ जाए कि मैं ठग नहीं। शेख सादी ने एक हकायत लिखी, एक मुकदमा उहदे च बयान किया। एक बंदे ने मुनसफ की कचहरी फरियाद की थी, इस बंदे ते मैं इतना भरोसा किया, इन्हें मैनु ठग लिया, मैं इसते भरोसा किया, इसने मैनु ठग लिया। फिर मुनसफ उसनु कहिंदा है, भई भलिया, जब इसने तेरे ते इतना भरोसा किया तू विश्वासघात क्यों किया, तू क्यों धोखा दिता है। पता वह ठग की कहिंदा है, मुनसफ इंसाफ करन बैठा है, कचहरी ते विच बैठा है, तेनू कुछ भी पता नहीं, जे ये मेरे ते भरोसा ना करता तो मैं ठग सकता सी, मैं तो ठग ही नहीं सकता सी। जे ये मेरे ते भरोसा ना करता मैं तो ठग ही नहीं सकता सी। चलाक बंदे, चातुर बंदे पहले दूजे नो अपने आप नू विश्वास दा पात्र बना लेंदे, भरोसा करे फिर ठग लेंदे। ठगण वास्ते ते स्वयं विश्वास दा पात्र बनन वास्ते बड़ी सियाणप चाहीदी है, बड़ी चलाकी चाहीदी है, बड़ी दगाबाजी चाहीदी है, बड़ा छल ते फरेब चाहीदा है, उंज नहीं है। ते किसे दूसरे दा हक और उन्हों अपना हक जताने वास्ते छल ते कपड़ चाहिए, उंज नहीं। कबीर ने उसे दा जिक्र किया, बहु पर पंच कर पर धन लिया। धन ते दूसरे दा है, हक ते दूसरे दा है, पर इन्हें खो लिया चलाकियां नाल, ठगियां नाल। ये भी मैं अर्ज कर दिया कि उस एरिए जो कला पंचर लाण वाला गड्डिया खड़िया रहा, धंधा खूब चलता। मैनू दसिया कहिंदा मैं उन्हों मना किया, पाप है क्योंकि दोस्त थी, इसका मित्र सी, इंज ना कर। धंधा इंज ही चल रहा है, इंज तो एक दो गड्डिया आन गई, किधरे तीन चार आन गई, उंज मेरे को लाइन लगी रही, खूब धंधा चल रहा है। पर हुण मैनू कल दसे पे उसे ते मुसीबतां दा पहाड़ टुट पे, हद हो गई। दूजियां नू दुख दे के मनुख सुखी नहीं हो सकता, दूजियां नू रुला के मनुख सदीवी हस नहीं सकता। जब किसी ग्राहक दे कोल जायज मुनाफा लिया है ये ठगी नहीं है, ना जायज लिया है ये ठगी है। दुकानदार अगर खुश हो रहा है तो गलत खुशी है, ये खुशी गमी दे बदलदिया देर नहीं लगेगी, ये भी मैं अर्ज कर दिया। लेकिन ठग जब किसी ठग लेंदा है बड़ा खुश होंदा, बहुत प्रसन्न होंदा। किसी नू ठगण वास्ते ते चलाकी चाहिदी है, खोण वास्ते वो ते सीना जोरी चाहिदी है, जिवें डकैत करदे ने वो ते खोंदे ने, पर ठगण वास्ते अगला खुशी खुशी नाल दे दे वे, ते बड़ी चलाकी चाहिदी है, बड़ी सियाणप चाहिदी है। इस तरह की ठगी का ते धन दे प्रभाव का भगत कबीर ने इस महावाक विच जिक्र किया। इसनू आप सरवण करो। भगत जी कहिंदे ने बहु पर पंच कर पर धन लियावे, बड़िया चलाकियां, बड़िया ठगियां, बड़े परपंच, इहदा हक नहीं है, पर धन है ते दूजे दा, पर ठग के अपना बना ले, चलाकियां नाल अपना जमीन ते दूजे दी सी हथिया ली, ठगी ना मकान ते दूजे दा सी हथिया लिया, ठगी ना। धन संपदा ते दूसरे भी सी ठगी नाल हथिया ले, और ठग जद ठगी दे सफल होंदा है बड़ा खुश होंदा है, बड़ा खुश होंदा है, और ए खुशी यकीन जानो देर पा नहीं, बहुत लंबी नहीं रहिंदी, ए खुशी रोणियां दे बदल जाती, ये खुशी दुखां दे बदल जाती। इस तरह की खुशी बहुत बड़े संताप नू जन्म देंदी है। तो भगत कबीर जी का यह महान वाद आप लड़ीवार सरवण करो। मैं एक दफा फिर दोहरा दें ताकि दिमाग दे चो गल बैठ जाए। मनुख दा मन जिसनों महान मन लैंदा है ते जिस तों प्रभावित हो जांदा है, मन बार बार उसकी मंग करता है, और मन जिसकी मंग करता है ये हिरदा बार बार उसनों याद करता है, बार बार याद करता है। जब हिरदा बार बार उसनों याद करता है, ये शरीर उदी प्राप्ति लई उद्यम करता है, यतन करता है, संघर्ष करता है, मेहनत करता है, टुट के मेहनत करता है, बिल्कुल टूट के कर दे अमन मेहनत, बहुत थोड़े बहुत थोड़े, धर्म दी खातर, गुरु दी खातर, प्रभु दी खातर, बहुत थोड़े मनुख मिलणगे, बहुत थोड़े। मैनू गुरु नानक देव जी महाराज का एक वाक याद आ रहा है, शायद इस अर्थां विच तुसीं ना सुनिया हो, क्योंकि टीकाकारा ने जिहड़े अर्थ किए ने मेरा मन उस नाल सहमत ने, हो सकता है अज्ञानता करके मैं सहमत नहीं, ना समझी करके, या कोई सही नुकता हो। मैं रोवंदी सब जग रुन्ना, रुनड़े वणों पंखेरू वढ़न समल्ला पहला। मैं रोवंदी सब जग रुन्ना, रुनड़े वणों पंखेरो मैं रोया, सारा जगत रोया, पंछी रोए, पशु रोए। मैं रोवंदी सब जग रुन्ना, रुनड़े वणों पंखेरो इक ना रुना मेरे तन का बिरहा, जिन हों पिरों विछोड़े। रोंदा मनुख उस दे च है जो बड़ा प्यारा होवे, बड़ा प्यारा होवे ते उसका विछोड़ा होवे, विछोड़ा रुला देंदा, रुलाएगा विछोड़ा। मैं इतनी अर्ज करा, विछोड़ा तड़पाएगा, विछोड़ा रुलाएगा। साहिब कहिंदे ने मैं रोवंदी सब जग रोना, तुमने सारा जगत जिहड़ा रो रहे है, रोया है परमात्मा की खातर, कतई नहीं, सतगुरु ये गल ही नहीं कर रहे। इत्थे थोड़ा जिहा मैं टीकाकारां नालों असहमत होया। मैं रोया धन की खातर, पदार्थां की खातर, सारा जगत रोंदा पे, कल्ला मैं थोड़ी रो रहा, सारा जगत रोंदा। मैं रोया पदार्थां की खातर, पशु पंखी तक रोए रिजक की खातर, वह भी रोंदे। जे एक मनुख रोजी की खातर एक मुल्क छुड़ के दूसरे मुल्क जांदा है, पंछी भी जाते हैं, पशु भी जाते हैं। मैनू चंगी तरह याद है, सन 83 विच कैनिया विच मैं सफारी पार्क देखने ले गया, 400-500 मील दे एरिए च है, बड़े जराफ, जेबरे, सुतर मुर्ग, हिरना दियां ते डारां दियां डारां, सारे जानवर मैं देखे। जिहड़ा सज्जन मैनू ले गया, मैं क्या शेर नहीं दिखाई दिता कि उस जंगल दे जिहड़े गवर्नमेंट दे कारिंदे रहिंदे ने, उन्हां तों पुछ कीती शेर किहड़े पासे मिलणगे, क्योंकि खुला जंगल है। उन्हें क्या 10-15 दिन शेर नहीं मिलेंगे। क्यों? वो बॉर्डर क्रॉस कर गए ने, टेंजानिया चले गए, उस पासे चले गए, रिजक दिखा गए, इधरों शिकार नहीं लगे उधर चले गए, आ जाएंगे। रिजक दी खातर मनुख एक मुल्क तो दूजे मुल्क जाता है, पशु भी जाते। मैं कई दफा अर्ज की है, हर साल करोड़ों की तादाद मुर्गाबियां रूस तो, रशिया तो, साइबेरिया तो, हर साल अक्तूबर के महीने करोड़ों की तादाद राजस्थान दियां झीलों के आमदिया अजकल आईया हुई। अप्रैल के महीने च वापस जांदियां ने। अजकल उत्थे बर्फ पै जाती है, झीलों का पानी भी जम जाता है, सख्त हो जाता है। उस बर्फ दे च उन्हां नूं रिजक लभना औखा है, क्योंकि छोटिया छोटिया मछलियां उन्हां दा रिजक है, नहीं मिलता। बर्फ दे च किस तरह लभन? हजारां मील की उड़ारी मार के भारत आउंदियां, फिर 3-4 महीने रिजक की तलाश इत्थे ही कर दिया, क्योंकि इत्थे पानी जमदा ने, राजस्थान दियां झीलों का पानी जमदा ने, उन्होंने मछलियां मिल जांदियां छोटिया छोटिया। पंछी भी रिजक की खातर एक जगह तो दूसरी जगह जाते हैं। हजारां मील की मुसाफरत तय करके जब पंछी आते थक टुट के जरूर रोंदे होणगे, अपना वतन छोड़न लगे जरूर रोंदे होंगे, पदार्थों के विछोड़े च मछलियां नहीं मिलदियां, अंदरों ते हिरदा जरूर रोया होगा। रिजक की खातर पदार्थों की खातर सिर्फ मनुख ही संघर्ष नहीं करता, पशु पक्षी भी करते हैं। धन गुरु नानक देव जी महाराज कहते हैं, मेरा हिरदा रोया पदार्थों की खातर, सारा जगत रोंदा पे है। गल अपने ते लेंदे समझाण दा इह ढंग है सतगुर दा। जिवें गुरु तेग बहादुर साहब जी कहिंदे, साधो मन का मान त्यागो, ऐ साधुओ इह मन दा मान त्याग। ते जे मन दा मान रखदा पे ते साधु केड़ी गल दा, साधु ते निर्माण हुंदा है। हंकारी नूं भी साधु कही जांदे ने सतगुर, दूजे नूं मान दिंदे ने, मिठा बोलना कहण दा ढंग है, अपमान नहीं करना। साधो मन का मान त्यागो, दूजे दी कमजोरी दा भी इस ढंग नाल जिक्र करना है कि उन्हों कमजोरी दा एहसास भी हो जाए कि वह शर्मसार भी ना हो। एक ढंग है, एक युक्ति है। दूजे नूं कमजोरी दा एहसास इस ढंग नाल करना कि भरी महफिल विच उन्हों शर्मसार कर देना, इते गुनाह है, इते पाप है। साधो मन का मान त्यागो, रोंदा ते सारा जगत पे है, धन दी खातर पदार्थों दी खातर रोने यही ने, घर घर रोने यही ने। माए बाप पूत हित भ्राता, घर घर मेलियो दुआ, किस ही वाद घाट किस ही पे, सगले लर लर मऊआ। वंड दे समय किसी नू घट किसी नू ज्यादा, भरावां दे झगड़े ते रोने, प्यो पुत्र दे झगड़े ते रोने, पति पत्नी दे झगड़े ते रोने, दुनिया दे इना सारे रोणिया नू कठा करना, चेले ते गुरुआं दे रोने, पुत्रां ते पिता दे रोने, भरावां ते भरावां दे रोने, थानू 90% रोने धन दे ही मिलणगे। महाराज कहते ने, मैं रोवन दी मेरी चेतना रोई, पदार्थों के विछोड़े निरा मैं थोड़ी रोया। साहब कहते सब जग रोना, सारा जगत रोंदा पिया, ते सारे जगत के मनुखां की गल छड़ो, मैं रोवंदी सब जग रोना, रुनड़े वणों पंखेरो, बंदे पशु ते पंखी तक भी रोए। रिजक नहीं मिलता, रोंदे ने तड़पते, प्यासे ने पानी नहीं लभदा पिया, तड़पते ने रोंदे, भुख लगी है खुराक नहीं लभ रही, तड़पते ने रोंदे। एक ना रोना मेरे तन का बिरहा, जिन हो पिरों विछोड़े। जड़ा परमात्मा तो विछड़िया होया हिरदा है, कम बख्त ए विछोड़ा नहीं रोया, धन दा विछोड़ा ते रोया, और रोज रोंदा है, रोज रोया, और सारे ही रोंदे ने, पशु पंखी तक रोंदे ने, परमात्मा दा विछोड़ा ते रोया ही नहीं। रोएगा विछोड़ा, पुत्र दा विछोड़ा है रुला के रख देगा, मित्र दा विछोड़ा है रुला के रख देगा, पति दा विछोड़ा है, पत्नी दा विछोड़ा है, भरावां दा विछोड़ा है, धन संपदा दा विछोड़ा है, जिस नाल बहुत प्यार है, बहुत प्यार है, उसका विछोड़ा रुला के रख देगा, तड़पा के रख देगा। सारे विछड़े ने परमात्मा तो, ये विछोड़ा कदी रोंदा ही नहीं। मनुख दी अखां च हंजू ते आउंदे ने, मैं ऐसा मनदा ही नहीं कोई ऐसा मनुख होवे जिहड़ा कदी रोया ही ना होवे। चलो ना रोया होवे जीवन दे च, संसार दे च आंदे हुए ते सारे ही रोंदे ने, जन्म लेंदे ते सारे ही रोंदे हुए आउंदे ने, रोए जीवन भर फिर रोंदा ही है, और की जन्म लैण लग्या रोंदा है, फिर जीवदा सारी जिंदगी रोंदिया पिटदिया जीवदा, और की है, रोंदे ही जांदा है। हंजू गौर नाल देखोगे उन्हां च धन होंदा है, उन्हां च परिवार आउंदा है, उन्हां च प्रभुता आउंदी है, प्रभुता दे विछोड़े च हंजू। मैं जारो जार इलेक्शन दे दिना एक कैंडीडेट नूं रोंदे होया देखिया, चलो उसकी मैं तोहीन ना करा, हार गया सी, धनाढ़ बड़ा सी, राजस्थान दा बंदा, धनाढ़ बड़ा सी, करोड़ों रुपए खर्च किए, पानी दी तरह बहाए, हार गया। मैं उन्हूं रोंदे होए वेखे, अश्क बार वेखे, प्रभुता दे विछोड़े च रोंदे थानू मिलणगे, परिवार दे विछोड़े च रोंदे थानू मिलणगे, पदार्थां दे विछोड़े च रोंदे थानू मिलणगे, परमात्मा दे विछोड़े च कोई रोवे? कदी कदाई कोई लखां करोड़ां च इक। ते हुण ध्यान नाल सुनना, परमात्मा दे विछोड़े च निकले दो हंजू जन्मां जन्मांतरां दे पापां नूं धो देंदे, जन्मां जन्मांतरां दे गुनाहां नूं धो देंदे, जन्मां जन्मांतरां दे पतत संस्कारां नूं मिटा देंदे। साहिब कहिंदे ने इक ना रोना मेरे तन का बिरहा। ई जो परमात्मा दा बिरहा सी, परमात्मा दा विछोड़ा सी, ये नहीं रोया, ये नहीं रोया, किसे दा भी नहीं रोंदा। धन दी खातर मैं रोया, सारे रोए, पदार्थां दी खातर मैं रोया, सारे रोए, परिवार दी खातर मैं रोया, सारे रोए, निरंकार दी खातर साहिब कहिंदे अपने उत्ते लैंदे। इक ना रोना मेरे, शब्द मेरे वरत लिया, सारियां नूं छड्ड दित्ता, कोई नहीं रोंदा, कोई गुरु दे विछोड़े च, प्रभु दे विछोड़े च रोवे। मैं अर्ज करा वो दो हंजू इतने कीमती ने, इतने कीमती ने कि 68 तीर्थ उन्हां तो सदके कीते जा सकते। ओ दो हंजू गंगा जमुना ने संगम है, वो तीर्थां दा राजा है, सारे गुनाह धो देगा, सारे दाग धो देगा, ਜਨਮਾਂ ਜਨਮਾਂਤਰਾਂ ਦੇ ਪਤਰ ਸੰਸਕਾਰ ਮਿਟਾ ਦੇਗਾ, ਪਰ ਇਹ ਵਿਛੋੜਾ ਉਦੋਂ ਰੋਵੇਗਾ ਜਿਸ ਦਿਨ ਈਸ਼ਵਰ ਦਾ ਪ੍ਰਭਾਵ ਪੈ ਜਾਏਗਾ, ਪਰਮਾਤਮਾ ਦਾ ਪ੍ਰਭਾਵ ਪੈ ਜਾਏਗਾ, ਮਨ ਉਸ ਨੂੰ ਮਹਾਨ ਮੰਨ ਲਏਗਾ ਤੇ ਮਨ ਉਸ ਦੀ ਮੰਗ ਕਰੇਗਾ ਤੇ ਹਿਰਦਾ ਵਾਰ ਵਾਰ ਯਾਦ ਕਰੇਗਾ। ਇਹ ਯਾਦ ਤੜਪਾ ਕੇ ਰੱਖ ਦੇਗੀ, ਰੁਲਾ ਕੇ ਰੱਖ ਦੇਗੀ। ਕਦੀ ਕਦਾਈ ਕੋਈ ਇਸ ਤਰ੍ਹਾਂ ਦਾ ਖੁਸ਼ਕਿਸਮਤ ਮਨੁੱਖ ਦੇਖਣ ਨੂੰ ਮਿਲਦਾ। ਮੈਂ ਇਹ ਤੇ ਨਹੀਂ ਕਹਿੰਦਾ ਬੀਜ ਨਾਸ ਹੈ, ਨਹੀਂ, ਰੋਂਦੇ ਪਿੱਟਦੇ ਮਿਲਦੇ ਨੇ ਪਦਾਰਥਾਂ ਦੀ ਖਾਤਰ, ਧਨ ਦੀ ਖਾਤਰ, ਪਰਿਵਾਰ ਦੀ ਖਾਤਰ, ਪ੍ਰਭਤਾ ਦੀ, ਸਭ ਰੋਂਦੇ ਪਿੱਟਦੇ ਮਿਲਦੇ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸੰਤ ਭਗਤ ਸਿੰਘ ਜੀ ਡਿਸਟ੍ਰਿਕਟ ਬੰਨੂ ਦੇ ਨਾਬੀਨਾ ਸਨ, ਪਰ ਬੜੇ ਆਤਮਦਰਸੀ ਅੱਠੇ ਪੈਰ ਭਜਨੀਕ ਪੁਰਸ਼ ਸਨ। ਸੰਨ 44 ਵਿੱਚ ਗੁਜ਼ਰ ਗਏ। ਉਮਰ ਮੇਰੀ ਉਹਨਾਂ ਦੇ ਨਾਲ ਛੋਟੀ ਸੀ, ਪਰ ਇੱਕ ਗੱਲ ਜਿਹੜੀ ਪ੍ਰਚਲ ਸੀ ਉਹਨਾਂ ਦੀ, ਉਹ ਇੱਕ ਸਾਲ ਤੋਂ ਕਹਿ ਰਹੇ ਸਨ ਵੀ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਰਾਵੀ ਤੋਂ ਪਾਰ ਚਲੇ ਜਾਓ, ਮੈਨੂੰ ਕੋਈ ਦ੍ਰਿਸ਼ ਠੀਕ ਨਹੀਂ ਦਿਖਾਈ ਦਿੰਦੇ। ਅਤੇ ਡਿਸਟ੍ਰਿਕਟ ਬੰਨੂ ਦੇ ਵਾਸੀ ਕਹਿਣ ਲੱਗੇ ਸਾਰੀ ਜ਼ਿੰਦਗੀ ਤੇ ਚੰਗੀ ਭਲੀ ਸੰਤਾਂ ਨੇ ਕੱਟੀ, ਹੁਣ ਬੁੱਢੇ ਹੋ ਗਏ, ਮੱਤ ਮਾਰੀ ਗਈ ਹੈ, ਦਿਖਾਈ ਤੇ ਕੱਖ ਨਹੀਂ ਦਿੰਦਾ। ਤੇ ਕਹਿੰਦੇ ਪੈਨ ਮੈਨੂੰ ਇਹ ਦਿਖਾਈ ਦਿੰਦਾ ਪਿਆ, ਬੜੀ ਤਬਾਹੀ, ਬੜੀ ਬਰਬਾਦੀ, ਲੋਕਾਂ ਨੇ ਮਜ਼ਾਕ ਸਮਝਿਆ। ਕਹਿੰਦੇ ਨੇ ਹੁਣ ਵੇਚ ਛੱਡੋ, ਕੁਝ ਚਾਰ ਕੌੜੀਆਂ ਵੀ ਮਿਲ ਜਾਣਗੀਆਂ, ਜ਼ਮੀਨਾਂ ਵੇਚ ਦਿਓ, ਆਪਣੇ ਮਕਾਨ ਵੇਚ ਕੇ ਚਲੇ ਜਾਓ, ਔਰ ਜਾਓ ਰਾਵੀ ਤੋਂ ਪਾਰ ਜਾਓ, ਮੈਨੂੰ ਕੁਝ ਇਸ ਤਰ੍ਹਾਂ ਦਾ ਦ੍ਰਿਸ਼ ਦਿਖਾਈ ਦਿੰਦਾ। ਮਜ਼ਾਕ ਉਡਾਇਆ ਲੋਕਾਂ ਨੇ। 44 ਵਿੱਚ ਗੁਜ਼ਰ ਗਏ ਤੇ 47 ਵਿੱਚ ਫਿਰ ਜੋ ਤਬਾਹੀ ਹੋਈ, ਜੋ ਬਰਬਾਦੀ ਹੋਈ, 80% ਉੱਥੋਂ ਦੀ ਆਬਾਦੀ ਕਤਲ ਹੋ ਗਈ, ਤੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ, ਮਕਾਨਾਂ 'ਤੇ ਕਬਜ਼ੇ ਹੋ ਗਏ, ਜ਼ਮੀਨਾਂ 'ਤੇ ਕਬਜ਼ੇ ਹੋ ਗਏ, ਥੋੜ੍ਹੇ ਜਿਹੇ ਬੰਦੇ ਰੁਲਦੇ ਫਿਰਦੇ ਆਏ, ਬਚ ਗਏ। ਫਿਰ ਯਾਦ ਆਈ ਉਹਨਾਂ ਦੀ ਗੱਲ। ਉਹ ਮਹਾਂਪੁਰਸ਼ ਇੱਕ ਗੱਲ ਕਹਿੰਦੇ ਹੁੰਦੇ ਸਨ, ਕੋਈ ਨਿਰੰਕਾਰ ਦੀ ਗੱਲ, ਜਿਹੜੇ ਪ੍ਰਸ਼ਨ ਕਰਨ ਆਉਂਦੇ ਸਨ ਵੀ ਸੰਤ ਜੀ ਸਾਡਾ ਇਹ ਪ੍ਰਸ਼ਨ ਹੈ, ਸਾਡਾ ਇਹ ਪ੍ਰਸ਼ਨ ਹੈ, ਸਾਫ ਕਹਿੰਦੇ ਹੁੰਦੇ ਸਨ, ਕੋਈ ਗੁਰਬਾਣੀ ਦੇ ਅਰਥਾਂ ਬਾਰੇ ਪ੍ਰਸ਼ਨ ਹੈ, ਪ੍ਰਭੂ ਬਾਰੇ ਕੋਈ ਪ੍ਰਸ਼ਨ ਹੈ ਤੇ ਕਰੋ, ਕੋਈ ਪਰਿਵਾਰ ਦਾ ਮਸਲਾ ਹੈ, ਪਦਾਰਥਾਂ ਦਾ ਮਸਲਾ ਹੈ, ਨਾ ਕਰੋ ਤੇ ਨਾ ਹੀ ਮੈਂ ਸੁਣਨਾ। ਇੱਕ ਬੀਬੀ ਨੇ ਤੇ ਕਹਿ ਦਿੱਤਾ, ਕਿਉਂ ਨਹੀਂ ਸੁਣਦੇ? ਕਹਿੰਦੇ ਨੇ ਇਹੀ ਰੋਣੇ ਨੇ, ਘਰ ਘਰ ਰੋਣੇ ਨੇ, ਮੈਂ ਕਿਸ ਕਿਸ ਦੇ ਸੁਣਾ, ਹਰ ਬੰਦਾ ਰੋ ਰਿਹਾ, ਇਹੀ ਰੋਣੇ ਨੇ, ਸਾਰਾ ਜਗਤ ਰੋਂਦਾ ਪਿਆ, ਇਹੀ ਰੋਣੇ ਨੇ, ਮੈਂ ਕਿਸ ਕਿਸ ਦੇ ਸੁਣਾ, ਇਹਨਾਂ ਰੋਣਿਆਂ 'ਚ ਮੈਂ ਆਪਣੀ ਜ਼ਿੰਦਗੀ ਨਹੀਂ ਗਵਾਉਣੀ, ਇਹ ਮੈਨੂੰ ਨਾ ਸੁਣਾਇਆ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਨੂੰ ਬਿਆਨ ਪਏ ਕਰਦੇ ਨੇ, ਔਰ ਇਹਨਾਂ ਦੋ ਪੰਕਤੀਆਂ ਨੂੰ ਮੈਂ ਇਸ ਢੰਗ ਨਾਲ ਲਿਆ, ਗੁਸਤਾਖੀ ਮਾਫ, ਹੋ ਸਕਦਾ ਕੋਈ ਗ੍ਰੈਮਰ ਦੇ ਗਿਆਨੀ ਟੀਕਾਕਾਰ ਵੀ ਬੈਠੇ ਹੋਣ, ਮੇਰਾ ਮਨ ਸਹਿਮਤ ਨਹੀਂ ਹੈ ਜੋ ਉਹਨਾਂ ਨੇ ਟੀਕੇ 'ਚ ਲਿਖੇ ਨੇ ਅਰਥ। ਮੈਂ ਰੋਵੰਦੀ ਸਭ ਜਗ ਰੋਇਆ, ਨਿਰਾ ਮੈਂ ਹੀ ਨਹੀਂ ਰੋਇਆ, ਸਾਰਾ ਜਗਤ ਰੋਇਆ, ਸਾਰਾ ਜਗਤ ਪਰਮਾਤਮਾ ਦੀ ਖਾਤਰ ਰੋ ਰਿਹਾ, ਕਤਾ ਹੀ ਨਹੀਂ, ਧਨ ਦੀ ਖਾਤਰ ਰੋ ਰਿਹਾ, ਪਦਾਰਥਾਂ ਦੀ ਖਾਤਰ ਰੋ ਰਿਹਾ, ਪ੍ਰਭਤਾ ਦੀ ਖਾਤਰ ਰੋ ਰਿਹਾ, ਧਨ ਦੀ ਖਾਤਰ ਰੋ ਰਿਹਾ, ਪਰਿਵਾਰ ਦੀ ਖਾਤਰ ਰੋ ਰਿਹਾ। ਮੈਂ ਰੋਇਆ ਪਰਿਵਾਰ ਦੇ ਵਿਛੋੜੇ 'ਚ, ਮੈਂ ਰੋਇਆ ਪਦਾਰਥਾਂ ਦੇ ਵਿਛੋੜੇ 'ਚ, ਮੈਂ ਰੋਇਆ ਧਨ ਸੰਪਦਾ ਦੇ ਵਿਛੋੜੇ 'ਚ, ਸਾਰਾ ਜਗਤ ਰੋਇਆ, ਰੋਂਦਾ ਪਿਆ। ਔਰ ਮਨੁੱਖਾਂ ਦੀ ਤੇ ਗੱਲ ਛੱਡੋ, ਪਸ਼ੂ ਪਕਸ਼ੀ ਤੱਕ ਵੀ ਰੋਏ ਰਿਜ਼ਕ ਦੀ ਖਾਤਰ, ਰੋਜ਼ੀ ਦੀ ਖਾਤਰ, ਨਹੀਂ ਰਿਜ਼ਕ ਮਿਲਦਾ ਤੜਪ ਉੱਠਦੇ ਨੇ। ਖੁਸ਼ੀ ਨਾਲ ਤੇ ਕਰੋੜਾਂ ਦੀ ਤਾਦਾਦ ਵਿੱਚ ਮੁਰਗਾਬੀਆਂ ਹਿੰਦੁਸਤਾਨ ਨਹੀਂ ਆਉਂਦੀਆਂ ਹੋਣੀਆਂ, ਕਿਉਂਕਿ ਉਹਨਾਂ ਦਾ ਦੇਸ਼ ਸਾਇਬੇਰੀਆ ਹੈ, ਉਹਨਾਂ ਦਾ ਜੰਮ ਪਲ ਉੱਥੇ ਹੈ। ਇਹ ਖੁਸ਼ੀ ਨਾਲ ਨਹੀਂ ਆਉਂਦੀਆਂ ਹੋਣਗੀਆਂ, ਇਹ ਖੁਸ਼ੀ ਨਾਲ ਆਪਣਾ ਵਤਨ ਨਹੀਂ ਛੋੜਦੀਆਂ ਹੋਣਗੀਆਂ, ਰੋਂਦਿਆਂ ਛੋੜਦੀਆਂ, ਕੁਰਲਾਉਂਦੀਆਂ ਹੋਈਆਂ ਆਉਂਦੀਆਂ ਹੋਣਗੀਆਂ। ਕੀ ਕਰੀਏ, ਰਿਜ਼ਕ ਨਹੀਂ। ਪਹਿਲੇ ਵਤਨਾਂ ਦੇ ਵਿਛੋੜੇ ਚ ਰੋਈਆਂ ਹੋਣਗੀਆਂ, ਫਿਰ ਰਿਜ਼ਕ ਦੇ ਵਿਛੋੜੇ। ਮਹਾਰਾਜ ਕਹਿੰਦੇ ਮੇਰਾ ਮੈਂ ਥੋੜ੍ਹੀ ਰੋਇਆ, ਪਸ਼ੂ ਪਕਸ਼ੀ ਤੱਕ ਰੋਏ। ਰੁਣਨੇ ਵਣੋ ਪੰਖੇਰੋ, ਸਾਰਾ ਜਗਤ ਪੈ ਰੋਂਦਾ, ਸਾਰੇ ਮਨੁੱਖ ਪੈ ਰੋਂਦੇ, ਸਾਰਿਆਂ ਕੋਲ ਰੋਣੇ ਨੇ, ਪਰਿਵਾਰ ਦੇ ਰੋਣੇ, ਪ੍ਰਭਤਾ ਦੇ ਰੋਣੇ, ਪਦਾਰਥਾਂ ਦੇ ਰੋਣੇ, ਇਹੀ ਰੋਣੇ ਨੇ। ਕਿਧਰੇ ਘਰ ਘਰ ਰੋਣੇ ਨੇ, ਕਿਧਰੇ ਰੋਣੇ ਅਦਾਲਤਾਂ ਚਲੇ ਜਾਂਦੇ ਨੇ, ਹੋਰ ਕੀ ਹੈ। ਕਿਧਰੇ ਘਰ ਘਰ ਦੇ ਚ ਰੋਣੇ ਨੇ, ਕਿਧਰੇ ਰੋਣੇ ਗਲੀਆਂ ਚ ਆ ਜਾਂਦੇ ਨੇ, ਬਾਜ਼ਾਰਾਂ ਚ ਆ ਜਾਂਦੇ ਨੇ। ਕਿਧਰੇ ਘਰ ਘਰ ਦੇ ਚ ਰੋਣੇ ਨੇ, ਕਿਧਰੇ ਘਰ ਦੇ ਰੋਣੇ ਅਦਾਲਤਾਂ ਚਲੇ ਜਾਂਦੇ ਨੇ, ਹਨ ਤੇ ਇਹੀ ਰੋਣੇ, ਹੋਰ ਕੀ ਹੈ। ਮਹਾਰਾਜ ਕਹਿੰਦੇ ਮੈਂ ਰੋਇਆ, ਸਾਰਾ ਜਗਤ ਰੋਇਆ, ਤੇ ਜਗਤ ਦੇ ਮਨੁੱਖਾਂ ਦੀ ਗੱਲ ਛੱਡੋ, ਪਸ਼ੂ ਪਕਸ਼ੀ ਤੱਕ ਰੋਏ, ਪਸ਼ੂ ਪਕਸ਼ੀ ਤੱਕ ਰੋਏ। ਵਿਛੋੜਾ ਧਨ ਦਾ ਤੇ ਰੁਲਾ ਦਿੰਦਾ, ਵਿਛੋੜਾ ਪਰਿਵਾਰ ਦਾ ਤੇ ਰੁਲਾ ਦਿੰਦਾ, ਵਿਛੋੜਾ ਸੰਸਾਰ ਦਾ ਤੇ ਰੁਲਾ ਦਿੰਦਾ, ਵਿਛੋੜਾ ਕਰਤਾਰ ਦਾ ਨਹੀਂ ਰੁਲਾਉਂਦਾ। ਇੱਕ ਨਾ ਰੋਣਾ ਮੇਰੇ ਤਨ ਕਾ ਵਿਰਹਾ, ਨਹੀਂ ਰੋਇਆ, ਵਿਛੜੇ ਹੋਇਆ ਨਹੀਂ ਰੋਇਆ। ਇੱਕ ਨਾ ਰੋਣਾ ਮੇਰੇ ਤਨ ਕਾ ਵਿਰਹਾ, ਜਿਨਹੋਂ ਪਿਰੋਂ ਵਿਛੋੜ। ਤੇ ਜੇ ਕਿਧਰੇ ਇਹ ਵੀ ਰੋ ਪਏ, ਵਿਛੋੜਾ ਮਿਲਾਪ ਦੇ ਚ ਬਦਲ ਜਾਂਦਾ, ਦੋ ਹੰਝੂ ਮਿਲਾਪ ਕਰਾ ਦਿੰਦੇ। ਨਵਾਂ ਜਨਮਿਆ ਬੱਚਾ, ਮਾਸੂਮ ਬੱਚਾ ਬੋਲ ਨਹੀਂ ਸਕਦਾ, ਜਦ ਮਾਂ ਦੀ ਮੰਗ ਕਰਦਾ ਸਿਰਫ ਰੋਂਦਾ ਹੀ ਹੈ, ਔਰ ਕੁਛ ਨਹੀਂ, ਔਰ ਕੁਛ ਨਹੀਂ। ਉਹਦੇ ਦੋ ਹੰਝੂ, ਉਹਦਾ ਰੋਣਾ ਮਾਂ ਦਾ ਮਿਲਾਪ ਕਰਾ ਦਿੰਦਾ। ਯਕੀਨ ਜਾਣੋ ਮੇਰੇ ਅਨੁਭਵ 'ਚ ਐਸੀ ਗੱਲ ਆਈ ਹੈ, ਦੋ ਹੰਝੂ ਹੀ ਪਰਮਾਤਮਾ ਦਾ ਮਿਲਾਪ ਕਰਾ ਦਿੰਦੇ, ਥੋੜ੍ਹਾ ਜਿਹਾ ਰੋਣਾ ਹੀ ਪਰਮਾਤਮਾ ਦਾ ਮਿਲਾਪ ਕਰਾ ਦਿੰਦਾ। ਭਗਤ ਕਬੀਰ ਜੀ ਮਹਾਰਾਜ ਇਸ ਪਾਵਨ ਪਵਿੱਤਰ ਵਾਕ ਦੇ ਵਿੱਚ ਪ੍ਰਵਾਨ ਪਏ ਕਰਦੇ ਨੇ, ਬਹੁਤ ਠੱਗੀਆਂ ਕਰਕੇ, ਛਲ ਕਰਕੇ, ਕਪਟ ਕਰਕੇ ਤੂੰ ਧਨ ਲਿਆਇਆ, ਪਰ ਛਲ ਨਾਲ ਕਪਟ ਨਾਲ ਜਿਹੜਾ ਧਨ ਲਿਆਇਆ ਤੇਰਾ ਨਹੀਂ, ਦੂਜੇ ਦਾ ਹੈ। ਪਰ ਧਨ ਲਿਆ, ਆਪਣਾ ਹੱਕ ਤੇ ਛਲ ਕਰਨ ਵਾਸਤੇ ਕੀ ਲੋੜ ਹੈ, ਆਪਣੇ ਹੱਕ ਵਾਸਤੇ ਛਲ ਕਰਨ ਦੀ ਲੋੜ ਨਹੀਂ। ਛਲ ਉਦੋਂ ਹੈ, ਹੱਕ ਤੇ ਦੂਜੇ ਦਾ ਹੈ, ਪਰ ਮੈਂ ਖੋਨਾ ਕਿ ਹੱਕ ਪਰਾਇਆ ਨਾਨਕਾ, ਉਸ ਸੂਵਰ ਉਸਦਾ ਹੈ, ਗੁਰੂ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਗੁਰੂ ਤੇ ਕਹਿੰਦੇ ਨੇ, ਗੁਰੂ ਅਵਤਾਰ ਕੋਈ ਸੰਤ ਉਸਦੀ ਹਾਮਾ ਨਹੀਂ ਭਰ ਸਕਦਾ, ਕਿਸ ਦੀ, ਜੋ ਦੂਜੇ ਦਾ ਹੱਕ ਮਾਰਦਾ। ਔਰ ਦੂਜੇ ਦਾ ਹੱਕ ਖੋਣ ਵਾਸਤੇ ਛਲ ਚਾਹੀਦਾ, ਕਪਟ ਚਾਹੀਦਾ, ਫਰੇਬ ਚਾਹੀਦਾ, ਚਲਾਕੀਆਂ ਚਾਹੀਦੀਆਂ ਨੇ। ਭਗਤ ਕਬੀਰ ਕਹਿੰਦੇ ਨੇ, ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਦੂਜਿਆਂ ਨੂੰ ਠੱਗ ਕੇ ਪਰਾਇਆ ਧਨ ਲਿਆਂਦਾ, ਦੂਜਿਆਂ ਨੂੰ ਲੁੱਟਦਾ, ਪਰ ਗਜ਼ਬ ਦੀ ਗੱਲ ਹੈ, ਸੁੱਤਦਾ ਰਾਪੇ ਆਨ ਲੁਟਾਵੇ, ਆਪ ਲੁੱਟਿਆ ਜਾਂਦਾ ਪੁੱਤਰਾਂ ਕੋਲ, ਪਤਨੀ ਕੋਲ, ਦੂਜਿਆਂ ਨੂੰ ਲੁੱਟ ਕੇ ਆਪਣੇ ਆਪ ਨੂੰ ਲੁਟਾਉਂਦਾ। ਦੂਜਿਆਂ ਨੂੰ ਲੁੱਟਣ ਲੱਗਿਆ ਇਹਨੂੰ ਖੁਸ਼ੀ ਆਉਂਦੀ ਹੈ, ਤੇ ਪਰਿਵਾਰ ਵਿੱਚ ਬੈਠ ਕੇ ਆਪਣੇ ਆਪ ਨੂੰ ਲੁਟਾਉਣ ਲੱਗਿਆ ਇਸਨੂੰ ਖੁਸ਼ੀ ਆਉਂਦੀ। ਬੱਚਿਆਂ ਨੂੰ ਦੇਖ ਕੇ, ਪਤਨੀ ਨੂੰ ਦੇਖ ਕੇ, ਘਰ ਵਿੱਚ ਦੇਖ ਕੇ ਖੁਸ਼ੀ ਆਉਂਦੀ। ਕਿਸੇ ਜਗ੍ਹਾ ਖੋ ਕੇ ਖੁਸ਼ ਹੋ ਰਿਹਾ, ਕਿਸੇ ਜਗ੍ਹਾ ਦੇ ਕੇ ਖੁਸ਼ ਹੋ ਰਿਹਾ। ਅਗਰ ਸਾਰਾ ਸੰਸਾਰ ਹੀ ਆਪਣਾ ਪਰਿਵਾਰ ਹੈ ਤੇ ਕਿਹਦੇ ਕੋਲ ਖੋਣਾ, ਫਿਰ ਤੇ ਆਪਣਾ ਹੱਕ ਲੈਣਾ, ਫਿਰ ਕਾਹਦੇ ਕੋਲ ਖੋਣਾ। ਕਿਸੇ ਕੋਲ ਖੋ ਕੇ ਖੁਸ਼ੀ ਹੋ ਰਹੀ ਹੈ, ਕਿਸੇ ਨੂੰ ਦੇ ਕੇ ਖੁਸ਼ੀ ਹੋ ਰਹੀ ਹੈ, ਕਿਸੇ ਨੂੰ ਲੁੱਟ ਕੇ ਖੁਸ਼ੀ ਹੋ ਰਹੀ ਹੈ, ਔਰ ਕਿਸੇ ਜਗ੍ਹਾ ਲੁਟਾ ਕੇ ਖੁਸ਼ੀ ਹੋ ਰਹੀ ਹੈ। ਭਗਤ ਕਬੀਰ ਕਹਿੰਦੇ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੇ ਆਨ ਲੁਟਾਵੇ।
ਮਨ ਮੇਰੇ ਹੁੱਲੇ ਕਪਟ ਨਾ ਕੀਜੈ।
ਹੇ ਮੇਰੇ ਭੁੱਲੇ ਹੋਏ ਮਨ, ਹੇ ਮੇਰੇ ਅਗਿਆਨੀ ਮਨ, ਇਹ ਕਪਟ ਨਾ ਕਰ, ਇਹ ਛਲ ਨਾ ਕਰ, ਇਹ ਚਲਾਕੀਆਂ ਨਾ ਕਰ, ਦੂਜੇ ਨੂੰ ਲੁੱਟਣ ਦੀ ਕੋਸ਼ਿਸ਼ ਨਾ ਕਰ, ਦੂਸਰੇ ਦੇ ਨਾਲ ਛਲ ਕਪਟ ਕਰਕੇ ਉਹਦੇ ਕੋਲ ਖੋਣ ਦੀ ਕੋਸ਼ਿਸ਼ ਨਾ ਕਰ। ਕਿਉਂ? ਹਾਂਜੀ,
ਅੰਤ ਨੂੰ ਬੇਰਾ ਤੇਰੇ ਜੀ ਪਹਿਲੀ ਜਾਏ।
ਅੰਤਮ ਫੈਸਲਾ ਸਿਰਫ ਤੇਰੇ ਕੋਲ ਮੰਗਿਆ ਜਾਏਗਾ, ਤੇਰੇ ਪੁੱਤਰਾਂ ਕੋਲ ਨਹੀਂ, ਤੇਰੀ ਪਤਨੀ ਕੋਲ ਨਹੀਂ, ਤੇਰੇ ਮਾਂ ਬਾਪ ਕੋਲ ਨਹੀਂ, ਤੇਰੇ ਕੋਲ। ਇਹਦਾ ਲੇਖਾ ਜੋਣਾ ਤੂੰ ਦੇਣਾ ਹੈ। ਜ਼ਮੀਨ ਵਿੱਚ ਇੱਕ ਕਿਸਾਨ ਜੋ ਕੁਝ ਬੋਂਦਾ ਹੈ, ਉਸ ਬੋਏ ਹੋਏ ਬੀਜ ਦੇ ਉਸਦੇ ਬੱਚੇ ਵੀ ਖਾ ਸਕਦੇ ਨੇ, ਪਰਿਵਾਰ ਵੀ ਖਾ ਸਕਦਾ, ਬਾਕੀ ਸੰਸਾਰ ਵੀ ਖਾ ਸਕਦਾ। ਮੈਂ ਇੱਕ ਬੂਟਾ ਲਾਇਆ, ਫਲੀ ਬਹੁਤ ਹੋਇਆ ਫਲ, ਕੋਈ ਹੋਰ ਵੀ ਖਾ ਸਕਦਾ, ਸਿਰਫ ਮੈਂ ਥੋੜ੍ਹੀ। ਇੰਨੇ ਬੂਟੇ ਲੱਗੇ ਨੇ ਜਗਤ ਵਿੱਚ, ਫਲ ਪੈ ਦਿੰਦੇ ਨੇ, ਲਾਏ ਕਿਸੇ ਨੇ ਖਾਂਦਾ ਕੋਈ ਪਿਆ। ਲੇਕਿਨ ਜੀਵਨ ਦੀ ਧਰਤੀ ਵਿੱਚ ਕਰਮਾਂ ਦਾ ਬੀਜ ਜਿਹੜਾ ਮਨੁੱਖ ਬੋਂਦਾ ਹੈ ਉਹੀ ਖਾਂਦਾ, ਦੂਜਾ ਨਹੀਂ। ਆਪ ਬੀਜ ਆਪੇ ਹੀ, ਦੂਜਾ ਨਹੀਂ ਖਾਂਦਾ, ਖੁਦ ਨੂੰ ਖਾਣਾ ਪੈਂਦਾ। ਆਪ ਬੀਜ ਆਪੇ ਹੀ ਖਾਏ, ਤੇ ਜਦ ਕੀਤੇ ਦਾ ਫਲ ਤੂੰ ਹੀ ਭੋਗਣਾ ਹੈ, ਤੇ ਦੂਜਿਆਂ ਦੀ ਖਾਤਰ ਕਿਉਂ ਦੁੱਖ ਸਹਿੜਦਾ ਪਿਆ, ਕਿਉਂ ਕਲੇਸ਼ ਚ ਝੋਲੀ ਵਿੱਚ ਪਾ ਰਿਹਾ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ। ਇਹ ਅੰਤਿਮ ਫੈਸਲਾ ਤੈਥੋਂ ਮੰਗਿਆ ਜਾਏਗਾ, ਅੰਤਿਮ ਨਿਬੇੜਾ ਤੇਰੇ ਨਾਲ ਹੋਏਗਾ, ਤੇਰੇ ਪੁੱਤਰਾਂ ਨਾਲ ਨਹੀਂ, ਤੇਰੇ ਪਰਿਵਾਰ ਨਾਲ ਨਹੀਂ। ਤੂੰ ਛਲ ਕੀਤਾ, ਤੂੰ ਕਪਟ ਕੀਤਾ ਹੈ, ਇਹ ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ। ਹਾਂਜੀ, ਰੋਜ਼ ਰੋਜ਼ ਮਨੁੱਖ ਦਾ ਪਰਿਵਾਰ ਤੇ ਵੱਧਦਾ ਜਾ ਰਿਹਾ, ਰੋਜ਼ ਰੋਜ਼ ਮਨੁੱਖ ਛੋਟਾ ਹੁੰਦਾ ਜਾ ਰਿਹਾ, ਛੋਟਾ ਰੋਜ਼ ਰੋਜ਼ ਹੋ ਸਕਦਾ ਇਸਦਾ ਕਾਰੋਬਾਰ ਵੱਧ ਰਿਹਾ ਹੋਵੇ, ਵੱਡਾ ਹੋ ਰਿਹਾ ਹੋਵੇ, ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ, ਛੋਟਾ ਹੁੰਦਾ। ਇਹਦਾ ਪਰਿਵਾਰ ਰੋਜ਼ ਰੋਜ਼ ਵੱਡਾ ਹੋ ਸਕਦਾ, ਇਹਦਾ ਕਾਰੋਬਾਰ ਰੋਜ਼ ਰੋਜ਼ ਵੱਡਾ ਹੋ ਸਕਦਾ, ਇਹਦੀ ਧਨ ਸੰਪਦਾ ਰੋਜ਼ ਰੋਜ਼ ਮਹਾਨ ਹੋ ਸਕਦੀ ਹੈ, ਮਨੁੱਖ ਆਪ ਰੋਜ਼ ਰੋਜ਼ ਛੋਟਾ ਹੋ ਰਿਹਾ, ਵੱਡਾ ਨਹੀਂ ਹੋ ਰਿਹਾ। ਇਹ ਗੱਲ ਵੱਖਰੀ ਹੈ ਕਿ ਭਾਸ਼ਾ ਇਹ ਹੀ ਵਰਤੀ ਜਾ ਰਹੀ ਹੈ, ਫਲਾਣਾ ਵੱਡਾ ਹੋ ਰਿਹਾ, ਇਹ ਬੱਚਾ ਵੱਡਾ ਹੋ ਰਿਹਾ। ਇਹ 5 ਵਰ੍ਹਿਆਂ ਦਾ ਸੀ, ਅੱਜ ਦਾ ਇੱਕ ਦਿਨ ਹੋਰ ਨਾਲ ਜੁੜ ਗਿਆ, ਵੱਡਾ ਹੋ ਗਿਆ। ਇਹ 5 ਸਾਲ ਇੱਕ ਦਿਨ ਦਾ ਹੋ ਗਿਆ, ਵੱਡਾ ਹੋ ਗਿਆ। ਭਗਤ ਕਬੀਰ ਕੋਲ ਪੁੱਛੋ, ਕਹਿੰਦੇ ਨੇ ਇੱਕ ਦਿਨ ਛੋਟਾ ਹੋ ਗਿਆ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। 80 ਸਾਲ ਮਨੁੱਖ ਨੇ ਜੀਵਣਾ ਹੈ, ਇੱਕ ਦਿਨ ਅੱਜ ਦਾ ਲੰਘ ਗਿਆ, ਤੂੰ ਘਟ ਗਿਆ ਕਿ ਵੱਧ ਗਿਆ? ਦਿਨ ਦਿਨ ਕਰਕੇ ਰੋਜ਼ ਅਸੀਂ ਘਟ ਰਹੇ, ਵੱਧ ਨਹੀਂ ਰਹੇ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਇੱਕ ਟੁੱਟੇ ਘੜੇ ਵਿੱਚ ਬੂੰਦ ਬੂੰਦ ਪਾਣੀ ਦੀ ਨਿਕਲ ਰਹੀ ਹੈ, ਤੋ ਪਾਣੀ ਘਟ ਰਿਹਾ ਕਿ ਵੱਧ ਰਿਹਾ? ਦਿਨ ਦਿਨ ਕਰਕੇ ਮਨੁੱਖ ਘਟ ਰਿਹਾ ਹੈ। ਹਾਂ, ਵੱਧ ਰਿਹਾ ਹੋਵੇਗਾ, ਇਹਦਾ ਪਰਿਵਾਰ ਵੱਧ ਰਿਹਾ ਹੋਵੇਗਾ, ਪਹਿਲੇ 1 ਬੱਚਾ ਸੀ, ਹੁਣ 3-4 ਹੋਣਗੇ, ਪਰਿਵਾਰ ਵੱਧ ਰਿਹਾ ਹੋਵੇਗਾ। ਪਹਿਲੇ ਪੁੱਤਰ ਹੀ ਸਨ, ਹੁਣ ਪੋਤਰੇ ਆਉਣਗੇ, ਪਰਪੋਤੜੇ ਆਉਣਗੇ, ਪਹਿਲੇ ਧੀਆਂ ਹੀ ਸਨ, ਹੁਣ ਦੋਤਰੇ ਆਉਣਗੇ, ਦੋਤਰੀਆਂ ਆਉਣਗੀਆਂ। ਰੋਜ਼ ਰੋਜ਼ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ, ਕਾਰੋਬਾਰ ਵੱਡਾ ਹੋ ਸਕਦਾ, ਮਨੁੱਖ ਆਪ ਰੋਜ਼ ਰੋਜ਼ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਪਰਿਵਾਰ ਵੱਡਾ ਹੋ ਰਿਹਾ, ਕਾਰੋਬਾਰ ਵੱਡਾ ਹੋ ਰਿਹਾ, ਮੈਂ ਵੱਡਾ ਹੋ ਰਿਹਾ, ਐਸਾ ਮਨੁੱਖ ਦੇਖ ਰਿਹਾ ਔਰ ਐਸਾ ਮਨੁੱਖ ਸਮਝ ਰਿਹਾ। ਇਹ ਕੁਛ ਵੀ ਹੋਵੇ ਧਾਰਮਿਕ ਨਹੀਂ ਹੋ ਸਕਦਾ। ਧਾਰਮਿਕ ਮਨੁੱਖ ਉਸ ਦਿਨ ਆਉਂਦਾ ਹੈ ਜਿਸ ਦਿਨ ਕਹਿੰਦੇ ਲੈ ਮੈਂ ਤੇ ਘਟ ਰਿਹਾ, ਔਰ ਘਟਦਾ ਨਹੀਂ ਪਿਆ ਸਿਰਫ, ਮੈਂ ਮਿਟ ਜਾਵਾਂਗਾ ਇੱਕ ਦਿਨ। ਉਸੇ ਦਿਨ ਧਰਮ ਦੀ ਹੂਕ ਪੈਦਾ ਹੁੰਦੀ ਹੈ, ਉਸੇ ਦਿਨ ਧਰਮ ਦੀ ਪਿਆਸ ਪੈਦਾ ਹੁੰਦੀ ਹੈ, ਉਸੇ ਦਿਨ ਧਰਮ ਦੀ ਤੜਪ ਪੈਦਾ ਹੁੰਦੀ ਹੈ। ਕਿਸ ਦਿਨ? ਜਿਸ ਦਿਨ ਮਨੁੱਖ ਨੂੰ ਆਪਣਾ ਛੋਟਾ ਹੋਣਾ ਦਿਸ ਪਵੇ, ਇੱਕ ਦਿਨ ਦਿਨ ਕਰਕੇ ਛੋਟਾ ਹੋ ਰਿਹਾ, ਮਿਟ ਜਾਵਾਂਗਾ ਇੱਕ ਦਿਨ। ਇਹ ਖਿਆਲ ਜਿਸ ਨੂੰ ਆ ਜਾਏ ਮੈਂ ਛੋਟਾ ਹੋ ਰਿਹਾ, ਯਕੀਨ ਜਾਣੋ ਕੋਈ ਵੱਡਾ ਨਹੀਂ ਹੋ ਰਿਹਾ, ਦਿਨ ਦਿਨ ਕਰਕੇ ਮਨੁੱਖ ਛੋਟਾ ਹੋ ਰਿਹਾ। ਛਿੰਨ ਛਿੰਨ ਔਦ ਬਿਹਾਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ, ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਟ ਜਿਉਂ ਪਾਣੇ। ਕਬੂਲ ਕਰੇ ਮੈਂ ਘਟ ਰਿਹਾ, ਆਪਣਾ ਮਿਟਣਾ ਜਿਸ ਨੂੰ ਇਹ ਦਿਖਾਈ ਦੇਵੇ, ਆਪਣਾ ਘਟਣਾ ਜਿਸ ਨੂੰ ਇਹ ਦਿਖਾਈ ਦੇਵੇ, ਉਹੀ ਪਰਮਾਤਮਾ ਦੇ ਮਾਰਗ ਤੇ ਚੱਲਦਾ। ਵਾਅਦਾ ਹੀ ਦਿਖਾ ਦੇ, ਮੈਂ ਵੱਡਾ ਹੋ ਰਿਹਾ, ਮੇਰਾ ਕਾਰੋਬਾਰ ਵੱਡਾ ਹੋ ਰਿਹਾ, ਮੇਰਾ ਪਰਿਵਾਰ ਵੱਡਾ ਹੋ ਰਿਹਾ, ਮੇਰਾ ਸੰਸਾਰ ਵੱਡਾ ਹੋ ਰਿਹਾ। ਐਸੇ ਮਨੁੱਖ ਦੀ ਦੁਨੀਆ ਨਿਰੰਕਾਰ ਉਸਦੇ ਮਨ ਵਿੱਚ ਬਿਲਕੁਲ ਛੋਟਾ ਹੁੰਦਾ, ਕੁਛ ਵੀ ਨਹੀਂ, ਉਹਦੇ ਪ੍ਰਭਾਵ ਹੇਠ ਨਹੀਂ ਜੀਂਦਾ। ਭਗਤ ਕਬੀਰ ਕੀ ਵਹਿ ਫਰਮਾਨ ਪਏ ਕਰਦੇ ਨੇ, ਛਿੰਨ ਛਿੰਨ ਤਨ ਛਿਜੇ ਜਰਾ ਜਨਾਵੇ, ਰੋਜ਼ ਰੋਜ਼ ਕਰਕੇ ਤਨ ਛਿਜਦਾ ਜਾ ਰਿਹਾ, ਛਿਜਦਾ ਜਾ ਰਿਹਾ। ਔਰ ਜਰਾ ਬੁਢੇਪੇ ਦੇ ਚੱਕਰ ਚਿੰਨ ਪ੍ਰਗਟ ਹੋਣ ਲੱਗੇ, ਨਿਸ਼ਾਨੀਆਂ ਬੁਢੇਪੇ ਦੀਆਂ ਪ੍ਰਗਟ ਹੋਣ ਲੱਗੀਆਂ। ਰੋਜ਼ ਰੋਜ਼ ਤਨ ਛਿਜਦਾ ਹੈ, ਘਟਦਾ ਹੈ, ਵੱਧਦਾ ਨਹੀਂ। ਹਾਂਜੀ,
ਸਭ ਤੇਰੀ ਕੋਈ ਪਾਣੀ ਨਾ ਪਾਵੇ।
ਜਰਾ ਪੂਰਨ ਤੌਰ ਤੇ ਪ੍ਰਗਟ ਹੋ ਗਈ, ਬੁਢੇਪਾ ਪੂਰਨ ਤੌਰ ਤੇ ਨਮੋਦਾਰ ਹੋ ਗਿਆ ਕਿ ਜਿਨ੍ਹਾਂ ਦੀ ਖਾਤਰ ਤੂੰ ਪਰਪੰਚ ਕਰਦਾ ਰਿਹਾ, ਛਲ ਕਰਦਾ ਰਿਹਾ, ਕਪਟ ਕਰਦਾ ਰਿਹਾ, ਉਹ ਤੇਰੀ ਬੁੱਕ ਦੇ ਚ ਔਕ ਦੇ ਚ ਪਾਣੀ ਵੀ ਪਾਣ ਨੂੰ ਤਿਆਰ ਨਹੀਂ ਆਉਣਗੇ। ਤੂੰ ਪਾਣੀ ਮੰਗਦਾ ਰਹਿ ਜਾਏਗਾ, ਤੈਨੂੰ ਕੋਈ ਪਾਣੀ ਵੀ ਨਹੀਂ ਪਿਲਾਏਗਾ। ਜਿਨ੍ਹਾਂ ਦੀ ਖਾਤਰ ਤੂੰ ਜਾਨ ਸਦਕੇ ਕੀਤੀ, ਸਮਾਂ ਸਦਕੇ ਕੀਤਾ, ਦਿਮਾਗ ਸਦਕੇ ਕੀਤਾ, ਸਭ ਕੁਝ ਸਦਕੇ ਕੀਤਾ, ਇਹ ਪਾਣੀ ਦਾ ਘੁੱਟ ਵੀ ਤੈਨੂੰ ਦੇਣ ਨੂੰ ਤਿਆਰ ਨਹੀਂ ਹੋਣਗੇ। ਉਸ ਵਕਤ ਸਿਵਾਏ ਪਸ਼ੇਮਾਨੀ ਤੇ ਪਸ਼ਚਾਤਾਪ ਤੋਂ ਤੇਰੇ ਅੰਦਰ ਹੋਰ ਕੁਛ ਵੀ ਨਹੀਂ ਹੋਵੇਗਾ। ਭਗਤ ਕਬੀਰ ਇਸ ਢੰਗ ਨਾਲ ਸਮਝਾ ਰਹੇ ਨੇ। ਹਾਂਜੀ,
ਕਹਿਤ ਕਬੀਰ ਕੋਈ ਨਹੀਂ ਤੇਰਾ,
ਆਪ ਕਹਿ ਦਿੱਤਾ। ਦੁੱਖ ਦੇ ਚ, ਉਸ ਤਰ੍ਹਾਂ ਦੀ ਪੀੜਾ ਦੇ ਚ ਕੋਈ ਵੀ ਨਹੀਂ ਹੈ, ਕੋਈ ਵੀ ਸਾਥ ਦੇਣ ਵਾਲਾ ਨਹੀਂ ਹੈ। ਹਕੀਕਤ ਹੈ, ਇੱਕ ਬਹੁਤ ਵੱਡੀ ਸੱਚਾਈ ਨੂੰ ਭਗਤ ਕਬੀਰ ਨੇ ਬਿਆਨ ਕਰ ਦਿੱਤਾ ਹੈ। ਬੁਢੇਪੇ ਦੀ ਪੀੜਾ ਤੇ ਖੁਦ ਸਹਾਰਨੀ ਪੈਂਦੀ ਹੈ। ਦੂਸਰਾ, ਮਨੁੱਖ ਦਾ ਮਨ ਐਸਾ ਹੈ, ਇਹ ਨਵੀਨਤਾ ਤੋਂ ਪ੍ਰਭਾਵਿਤ ਹੁੰਦਾ ਹੈ। ਅਕਸਰ ਦਾਦੇ ਗਿਲਾ ਕਰਦੇ ਨੇ, ਪੁੱਤਰ ਪੋਤਰੇ ਕੋਲ ਨਹੀਂ ਬੈਠਦੇ, ਉਹਨਾਂ ਕੋਲ ਨਵਾਂ ਸਰੀਰ ਹੈ, ਤੇਰੇ ਕੋਲ ਪੁਰਾਣਾ ਹੋ ਗਿਆ। ਪੁਰਾਣੇ ਕੋਲ ਕੌਣ ਬੈਠੇ? ਪੁਰਾਣਾ ਫੈਸ਼ਨ ਨਹੀਂ ਚੰਗਾ ਲੱਗਦਾ, ਪੁਰਾਣੇ ਕੱਪੜੇ ਨਹੀਂ ਚੰਗੇ ਲੱਗਦੇ, ਪੁਰਾਣੀ ਜੁੱਤੀ ਨਹੀਂ ਚੰਗੀ ਲੱਗਦੀ, ਪੁਰਾਣਾ ਖੰਡਰ ਹੋਇਆ ਮਕਾਨ ਨਹੀਂ ਚੰਗਾ ਲੱਗਦਾ, ਪੁਰਾਣੇ ਮਨੁੱਖ ਵੀ ਨਹੀਂ ਚੰਗੇ ਲੱਗਦੇ। ਬੁੱਢੇ ਕਿੱਥੇ ਚੰਗੇ ਲੱਗਦੇ ਨੇ ਜਵਾਨਾਂ ਨੂੰ? ਅਕਸਰ ਹੀ ਗਿਲਾ ਰਹਿੰਦਾ। ਤਾਂ ਭਗਤ ਕਬੀਰ ਕਹਿੰਦੇ ਨੇ, ਜਿਨ੍ਹਾਂ ਦੀ ਖਾਤਰ ਤੂੰ ਛਲ ਕੀਤਾ, ਕਪਟ ਕੀਤਾ, ਆਪਣੀ ਜ਼ਿੰਦਗੀ ਗਵਾਈ, ਕਹਿਤ
ਕਹਿਤ ਕਬੀਰ ਕੋਈ ਨਹੀਂ ਤੇਰਾ।
ਕਬੀਰ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ, ਕੋਈ ਵੀ ਨਹੀਂ ਹੈ ਤੇਰਾ, ਜਿਨ੍ਹਾਂ ਦੀ ਖਾਤਰ ਇਹ ਸਭ ਕੁਝ ਤੂੰ ਕੀਤਾ, ਇਹ ਸਾਰੇ ਗੁਨਾਹ ਕੀਤੇ, ਦੂਜਿਆਂ ਨੂੰ ਧੋਖਾ ਦਿੱਤਾ, ਛਲ ਕੀਤਾ, ਕਪਟ ਕੀਤਾ, ਵਾਸਤਵਿਕ ਜਦ ਹਿਸਾਬ ਲੇਖਾ ਜੋਖਾ ਹੋਵੇਗਾ, ਕੋਈ ਵੀ ਨਹੀਂ ਹੈ ਤੇਰਾ, ਕੋਈ ਵੀ ਤੇਰਾ ਨਹੀਂ। ਹਾਂਜੀ,
ਹਿਰਦੈ ਰਾਮ ਕੀ ਨਾਮ ਜਪੈ ਹੈ ਸਵੇਰਾ।
ਹਿਰਦੇ ਵਿੱਚ ਰਾਮ ਦੀ ਯਾਦ ਕਿਉਂ ਨਹੀਂ ਕਰਦਾ, ਰਾਮ ਦਾ ਚਿੰਤਨ ਕਿਉਂ ਨਹੀਂ ਕਰਦਾ? ਸਮਾਂ ਹੈ, ਸਵੇਰ ਤੋਂ ਮੁਰਾਦ ਵੇਲ ਹੋ ਗਏ, ਸਮਾਂ ਹੈ, ਇਸ ਸਮੇਂ ਨੂੰ ਸੰਭਾਲ, ਵਕਤ ਦੀ ਜੋ ਹੈ ਸੰਭਾਲ ਕਰ। ਸ਼ਬਦ ਦੇ ਅਖਰੀ ਅਰਥ ਭਾਵ ਅਰਥ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ, ਮੂਲ ਭਾਵ ਇੱਕ ਦਫ਼ਾ ਦੁਹਰਾ ਕੇ ਮੈਂ ਸਮਾਪਤੀ ਕਰਾਂ। ਮਨ ਜਿਸ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਮਹਾਨ ਮੰਨ ਲੈਂਦਾ ਹੈ, ਮਨ ਉਸ ਦੀ ਮੰਗ ਕਰਦਾ, ਮੰਗ ਕਰਦਾ। ਮਨ ਜਿਸ ਦੀ ਮੰਗ ਕਰਦਾ ਹੈ, ਹਿਰਦਾ ਬਾਰ ਬਾਰ ਉਸ ਨੂੰ ਯਾਦ ਕਰਦਾ, ਉਸ ਦੀ ਯਾਦ ਕਰਦਾ। ਔਰ ਹਿਰਦਾ ਜਿਸ ਨੂੰ ਬਾਰ ਬਾਰ ਯਾਦ ਕਰਦਾ ਹੈ, ਇਹ ਸਰੀਰ ਉਹਦੀ ਪ੍ਰਾਪਤੀ ਲਈ ਹਰ ਤਰ੍ਹਾਂ ਦਾ ਉੱਦਮ ਕਰਦਾ ਹੈ, ਸੰਘਰਸ਼ ਕਰਦਾ ਹੈ, ਮਿਹਨਤ ਕਰਦਾ ਹੈ, ਭੱਜ ਦੌੜ ਕਰਦਾ ਹੈ। 24 ਘੰਟੇ ਦੁਕਾਨ ਤੇ ਬੈਠ ਸਕਦਾ ਹੈ, 1 ਘੰਟਾ ਇਹ ਗੁਰਦੁਆਰੇ ਨਹੀਂ ਬੈਠ ਸਕਦਾ, ਗੁਰੂ ਕੋਲ ਨਹੀਂ ਬੈਠ ਸਕਦਾ। 2-2 ਸ਼ਿਫਟਾਂ ਵਿੱਚ ਕੰਮ ਕਰਦੇ ਹੋਏ ਮੈਂ ਦੇਖੇ ਨੇ ਲੋਕ ਕਾਰਖਾਨਿਆਂ 'ਚ, 2-2 ਸ਼ਿਫਟਾਂ 'ਚ, ਵਿਦੇਸ਼ਾਂ 'ਚ ਖਾਸ ਕਰਕੇ ਹੈਰਾਨ ਹੋ ਗਿਆ। ਇੱਕ ਟੈਕਸੀ ਡਰਾਈਵਰ ਕੋਲ ਮੈਂ ਪੁੱਛ ਲਿਆ, ਸੁਭਾਅ ਮਿੱਤਰ ਹੈ ਮੇਰਾ, ਅਸਲੀਅਤ ਬਿਆਨ ਕਰ ਦਿੱਤੀ, ਕਿਉਂਕਿ ਉਹਦੀ ਪਤਨੀ ਰੋਈ ਮੇਰੇ ਅੱਗੋਂ ਗਿਲਾ ਕੀਤਾ, ਬੱਚਿਆਂ ਨੇ ਵੀ ਗਿਲਾ ਕੀਤਾ। 24 ਘੰਟੇ ਟੈਕਸੀ ਚਲਾਉਂਦਾ ਸੀ, ਤੁਸੀਂ ਆਖੋ ਕਿ ਕਦੋਂ ਸੌਂਦਾ, ਜਦ ਸਵਾਰੀ ਨਹੀਂ ਮਿਲੀ ਖੜਾ ਟੈਕਸੀ 'ਚ ਹੀ ਸੌ ਜਾਂਦਾ ਸੀ, ਘਰ ਨਹੀਂ ਆਉਣਾ, ਮਤਾ ਕੋਈ ਸਵਾਰੀ ਮਿਲ ਜਾਏ ਤੇ $10-15-20 ਐਵੇਂ ਗਵਾ ਛੱਡੀਏ। ਬਸ ਡਾਲਰ ਹੀ ਡਾਲਰ, ਪੁੱਤਰ ਵੀ ਕੁਛ ਨਹੀਂ, ਮਿੱਤਰ ਵੀ ਕੁਛ ਨਹੀਂ, ਪਤਨੀ ਵੀ ਕੁਛ ਨਹੀਂ, ਧਨ ਦੀ ਖਾਤਰ 24-24 ਘੰਟੇ ਕੰਮ ਕਰਨਾ, 1 ਘੰਟਾ ਵੀ ਪਰਮਾਤਮਾ ਵਾਸਤੇ ਨਹੀਂ, ਪਦਾਰਥਾਂ ਵਾਸਤੇ 24-24 ਘੰਟੇ। ਕਾਰਨ ਮਨੁੱਖ ਮੂਲ ਰੂਪ ਦੇ 'ਚ ਧਨ ਤੋਂ ਹੀ ਪ੍ਰਭਾਵਿਤ ਹੈ ਤੇ ਧਨ ਤੋਂ ਪ੍ਰਭਾਵਿਤ ਹੋਇਆ ਮਨੁੱਖ ਲੋਭੀ ਹੁੰਦਾ, ਲੋਭੀ ਮਨੁੱਖ ਪਾਪੀ ਹੁੰਦਾ। ਕਬੀਰ, ਜਹਾਂ ਲੋਭ ਤਹਾਂ ਪਾਪ ਹੈ, ਲੱਭ ਪਾਪ ਦੋਏ ਰਾਜਾ ਮਹਿਤਾ, ਲੱਭ ਤੇ ਪਾਪ, ਲੋਭ ਤੇ ਪਾਪ ਦੋਵੇਂ ਇਕੱਠੇ ਰਹਿੰਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ। ਇਸ ਸਮੇਂ ਸਾਰੇ ਸੰਸਾਰ ਦੇ ਜਿਤਨਾ ਪਾਪ ਹੈ ਪਹਿਲੇ ਨਹੀਂ ਸੀ, ਕਿਉਂਕਿ ਇਸ ਸਮੇਂ ਜਿਤਨਾ ਜਗਤ ਵਿੱਚ ਧਨ ਦਾ ਲੋਭ ਹੈ ਪਹਿਲੇ ਨਹੀਂ ਸੀ। ਲੋਭ ਨੇ ਪਾਪੀ ਬਣਾ ਦਿੱਤਾ, ਲੋਭ ਨੇ ਬੇਈਮਾਨ ਬਣਾ ਦਿੱਤਾ, ਠੱਗ ਬਣਾ ਦਿੱਤਾ, ਚੋਰ ਬਣਾ ਦਿੱਤਾ, ਦੂਜੇ ਨੂੰ ਠੱਗ ਕੇ ਖੁਸ਼ੀ ਹੋ ਰਹੀ ਹੈ, ਦੂਜੇ ਨਾਲ ਛਲ ਕਪਟ ਕਰਕੇ ਖੁਸ਼ੀ ਹੋ ਰਹੀ ਹੈ, ਦੂਜੇ ਦਾ ਹੱਕ ਮਾਰ ਲਿਆ ਤੇ ਖੁਸ਼ੀ ਹੋ ਰਹੀ ਹੈ। ਕਿਤੇ ਆਪਣੇ ਲਈ ਮੁਸੀਬਤਾਂ ਮਨੁੱਖ ਲੈ ਰਿਹਾ, ਆਪਣੇ ਲਈ ਦੁੱਖ ਲੈ ਰਿਹਾ। ਇਸ ਵਾਸਤੇ ਕਬੀਰ ਸਮਝਾਉਂਦੇ ਪਏ ਨੇ, ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਭੇ ਲਈਜੇ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ। ਕਬੀਰ ਨੇ ਜੋ ਮਹਾਨ ਨਜ਼ਰੀਆ ਸਾਡੇ ਸਾਹਮਣੇ ਰੱਖਿਆ, ਸਾਡੇ ਅੰਤਿਸ਼ਕਰਨ ਵਿੱਚ ਬੈਠੇ ਕਿ ਸਾਡੇ ਮਨ ਦੇ ਉੱਤੇ ਪਰਮਾਤਮਾ ਦਾ ਪ੍ਰਭਾਵ ਪਵੇ, ਬਾਕੀ ਦਾ ਜੀਵਨ ਪਰਮਾਤਮਾ ਦੇ ਪ੍ਰਭਾਵ ਹੇਠ ਜੋ ਹੈ ਬਤੀਤ ਹੋਵੇ, ਧਨ ਸਿਰਫ ਸਾਧਨ ਬਣੇ ਤੇ ਮਨੋਰਥ ਪਰਮਾਤਮਾ, ਲਕਸ਼ ਜੋ ਹੈ ਪਰਮਾਤਮਾ, ਤਾਂ ਕਿ ਸਾਡਾ ਲੋਕ ਪ੍ਰਲੋਕ ਸੁਹੇਲਾ ਹੋਵੇ। ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ।